ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ। ਤੁਹਾਡਾ ਸਮਾਜ, ਤੁਹਾਡਾ ਸੰਵਾਦ, SBS ਪੰਜਾਬੀ।
ਪਿਆਰੇ ਦੋਸਤੋ, ਮੈਂ ਰੁਚਿਕਾ ਤਲਵਾਰ ਹਾਜ਼ਰ ਹਾਂ ਲੈ ਕੇ ਇੱਕ ਬੜਾ ਹੀ ਸੰਗੀਨ ਅਤੇ ਦੁਖਦਾਈ ਮੁੱਦਾ ਤੁਹਾਡੇ ਅੱਗੇ। ਦੋਸਤੋ, ਆਸਟ੍ਰੇਲੀਆ ਵਿੱਚ ਤਕਰੀਬਨ ਸਾਡੇ ਸਾਰਿਆਂ ਦੇ ਰਿਸ਼ਤੇਦਾਰ ਅਤੇ ਪਰਿਵਾਰ ਦੇ ਸਦੱਸ ਜਿਹੜੇ ਨੇ ਉਹ ਮਿਲਣ ਵਾਸਤੇ ਆਉਂਦੇ ਜਾਂਦੇ ਰਹਿੰਦੇ ਨੇ। ਅਜਿਹਾ ਹੀ ਇੱਕ ਵਾਕਿਆ ਹੋਇਆ ਬ੍ਰਿਸਬਨ ਦੇ ਹਰਦੀਪ ਸਿੰਘ ਲੁਬਾਣਾ ਹੁਣਾਂ ਦੇ ਨਾਲ। ਬੜੀ ਮੰਦਭਾਗੀ ਘਟਨਾ। ਬ੍ਰਿਸਬਨ ਦੇ ਵਿੱਚ ਉਹ ਆਪਣੇ ਧੀ ਜਵਾਈ ਦੇ ਕੋਲ ਟੂਰਿਸਟ ਵੀਜ਼ੇ 'ਤੇ ਉਹਨਾਂ ਨੂੰ ਮਿਲਣ ਵਾਸਤੇ ਆਏ ਸਨ, ਕੁਰੂਕਸ਼ੇਤਰ ਦੇ ਨੇੜੇ ਪਹੋਵਾ ਤੋਂ। ਲੇਕਿਨ ਦਿਲ ਦੀ ਤਕਲੀਫ ਹੋਣ ਕਰਕੇ ਅਚਾਨਕ ਉਹਨਾਂ ਦੀ 49 ਸਾਲ ਦੀ ਬਹੁਤ ਹੀ ਛੋਟੀ ਉਮਰ ਦੇ ਵਿੱਚ ਮੌਤ ਹੋ ਗਈ। ਦੋਸਤੋ, ਅਜਿਹੀਆਂ ਘਟਨਾਵਾਂ ਜਦ ਪ੍ਰਦੇਸ਼ਾਂ ਦੇ ਵਿੱਚ ਹੋ ਜਾਂਦੀਆਂ ਨੇ ਤਾਂ ਪਰਿਵਾਰ ਦਾ ਜਿਹੜਾ ਦੁੱਖ ਹੈ ਉਹ ਤਾਂ ਇੱਕ ਪਾਸੇ, ਉਸ ਤੋਂ ਇਲਾਵਾ ਇੱਕ ਇਸ ਦੇ ਵਿੱਚ ਪ੍ਰਸ਼ਾਸਨਿਕ ਯਾਨੀ ਐਡਮਿਨਿਸਟ੍ਰੇਟਿਵ ਸੋਚਾਂ ਜਿਹੜੀਆਂ ਨੇ ਉਹ ਵੀ ਪਰਿਵਾਰ ਨੂੰ ਪੈ ਜਾਂਦੀਆਂ ਨੇ ਦੁੱਖ ਦੀ ਘੜੀ ਵਿੱਚ। ਸੋ ਪ੍ਰਦੇਸ਼ ਦੇ ਵਿੱਚ ਇਸ ਤਰ੍ਹਾਂ ਕਿਸੇ ਦੀ ਮੌਤ ਹੋ ਗਈ, ਉਸਦੇ ਮ੍ਰਿਤਕ ਦੇਹ ਨੂੰ ਕਿਸ ਤਰੀਕੇ ਭਾਰਤ ਪਹੁੰਚਾਇਆ ਜਾਵੇ, ਅਜਿਹੇ ਬਹੁਤ ਸਾਰੇ ਵਾਕਿਆਂ ਦੇ ਵਿੱਚ ਬ੍ਰਿਸਬਨ ਦੇ ਵਾਸੀ ਮਨਜੀਤ ਸਿੰਘ ਬੋਪਰਾਏ ਹੁਣਾਂ ਨੇ ਮਦਦ ਕੀਤੀ ਹੈ। ਇਸ ਕੇਸ ਦੇ ਵਿੱਚ ਵੀ ਇਹਨਾਂ ਦੇ ਵੱਲੋਂ ਫੇਸਬੁੱਕ ਦੇ ਉੱਤੇ ਸ਼ੁਰੂ ਕੀਤੇ ਗਏ ਫੰਡ ਰੇਜ਼ਰ ਦੇ ਰਾਹੀਂ ਰਾਜ ਕੌਰ ਹੁਣਾਂ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੇ ਘਰ ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਪਹੋਵਾ ਵਿਖੇ ਪਹੁੰਚਾਉਣ ਵਿੱਚ ਮਦਦ ਕੀਤੀ ਗਈ। ਆਓ ਬ੍ਰਿਸਬਨ ਦਾ ਰੁੱਖ ਕਰਦੇ ਹਾਂ ਅਤੇ ਗੱਲਬਾਤ ਕਰਦੇ ਹਾਂ ਮਨਜੀਤ ਬੋਪਰਾਏ ਹੁਣਾਂ ਨਾਲ। ਬੋਪਰਾਏ ਜੀ, ਬਹੁਤ ਧੰਨਵਾਦ SBS ਪੰਜਾਬੀ ਨਾਲ ਸਾਂਝ ਪਾਉਣ ਵਾਸਤੇ।
ਹਾਂਜੀ ਰਜਤਾ ਜੀ, SBS ਦੇ ਸਭ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ, ਤੇ ਅਸੀਂ ਬਹੁਤ ਖੁਸ਼ ਹਾਂ ਤੁਹਾਡੀਆਂ ਸਰਵਿਸਿਸ ਦਾ ਵੀ।
ਬੋਪਰਾਏ ਜੀ, ਇਹ ਤਾਂ ਬਹੁਤ ਹੀ ਵੈਸੇ ਮਾੜਾ ਵਾਕਿਆ ਹੋਇਆ ਜਿਸ ਕਰਕੇ ਅਸੀਂ ਸਾਂਝ ਪਾ ਰਹੇ ਹਾਂ। ਥੋੜ੍ਹਾ ਦੱਸੋਗੇ ਕਿਸ ਤਰੀਕੇ ਇਹਨਾਂ ਦੀ ਇੱਥੇ ਆਣ ਕੇ ਮੌਤ ਹੋਈ, ਅਤੇ ਅਜਿਹਾ ਜੇ ਰੱਬ ਨਾ ਕਰੇ ਕਿਸੇ ਦੇ ਨਾਲ ਹੋਵੇ ਤਾਂ ਕਿਸ ਕਿਸਮ ਦੀਆਂ ਪ੍ਰਸ਼ਾਸਨਿਕ ਗਤੀਵਿਧੀਆਂ ਜਿਹੜੀਆਂ ਨੇ ਉਹ ਹੋ ਸਕਦੀਆਂ ਨੇ?
ਹਾਂਜੀ ਰਜਤਾ ਜੀ, ਦੇਖੋ ਜਦੋਂ ਆਪਾਂ ਆਪਣੇ ਮਾਂ ਬਾਪ ਜਾਂ ਕੋਈ ਵੀ ਪਰਿਵਾਰ ਹੈ ਜਿਹੜਾ ਬੁਲਾਉਂਦਾ, ਉਹ ਬੜੇ ਖੁਸ਼ੀ ਖੁਸ਼ੀ ਚਾਵਾਂ ਦੇ ਵਿੱਚ ਬੁਲਾਉਂਦਾ। ਹੁਣ ਕਿੰਨੀ ਵਾਰ ਦੇਖਿਆ ਵੀ ਜਿਹੜੀਆਂ ਖੁਸ਼ੀਆਂ ਨੇ ਇਹ ਗਮੀਆਂ 'ਚ ਬਦਲਣ ਦੇ ਇਹ ਕੁੱਝ ਪਾਲੇ ਰੱਖਦੇ ਨੇ, ਅਤੇ ਇੱਥੇ ਇਹੋ ਜਿਹੇ ਅਨੇਕਾਂ ਹੀ ਮੈਂ ਕੇਸ ਦੇਖੇ ਨੇ, ਇਹ ਵੀ ਉਹਨਾਂ ਦੇ ਵਿੱਚੋਂ ਇੱਕ ਹੈ। ਇੱਕ 49 ਸਾਲਾ ਰਾਜ ਕੌਰ ਆਪਣੀ ਧੀ ਅਤੇ ਆਪਣੇ ਜਮਾਈ ਹਰਦੀਪ ਲੁਬਾਣਾ ਨੂੰ ਬ੍ਰਿਸਬਨ ਮਿਲਣ ਆਏ ਸੀ, ਅਤੇ ਇਹ ਉਹਨਾਂ ਦੀ ਦੂਜੀ ਫੇਰੀ ਸੀ। ਪਰ ਉਹ ਜਿਸ ਘਰ ਵਿੱਚ ਰਹਿ ਰਹੇ ਸੀ ਉਹ ਉਸ ਵਕਤ ਉੱਥੇ ਇਕੱਲੇ ਹੀ ਸੀ, ਪਰ ਉਹਨਾਂ ਨੂੰ ਕੋਈ ਹਾਰਟ ਅਟੈਕ ਵਗੈਰਾ ਦਾ ਕੋਈ ਦੌਰਾ ਪਿਆ, ਉਹ ਕਿਸੇ ਨੂੰ ਇੰਗੂ ਵੀ ਨਹੀਂ ਕਰ ਸਕੇ। ਉਹਨਾਂ ਦੀ ਥਾਂ ਮੌਤ ਹੋ ਗਈ ਸੀ, ਕਿਉਂਕਿ 4-5 ਨਵੰਬਰ ਦੀ ਗੱਲ ਹੈ ਜੀ।
ਅਤੇ ਫਿਰ ਇਹਨਾਂ ਦੀ ਮ੍ਰਿਤਕ ਦੇਹ ਨੂੰ ਕਿਸ ਤਰੀਕੇ ਹਸਪਤਾਲ ਲਿਜਾਇਆ ਗਿਆ, ਇਸ ਤੋਂ ਬਾਅਦ ਕੀ ਹੋਇਆ?
ਇਸ ਤੋਂ ਬਾਅਦ ਜੀ ਜਦੋਂ ਇੱਕ ਉਹਨਾਂ ਦਾ ਜਿਹੜਾ ਫਲੈਟਮੇਟ ਸੀ ਉਹਨੇ ਕੁੰਡਾ ਖੜਕਾਇਆ, ਉਸ ਕੋਲ ਦੇਖਣਾ ਰਿਹਾ ਸੀ, ਆਂਟੀ ਨਹੀਂ ਸੀ ਬੋਲੀ ਉਹਦੀ, ਤੇ ਉਹਨੇ ਜਦ ਦੇਖਿਆ ਵੀ ਆਂਟੀ ਤਾਂ ਪਈ ਹੈ, ਇਹ ਤਾਂ ਬੋਲਦੀ ਨਹੀਂ ਹੈ, ਉਹਨੇ ਜਦ ਐਂਬੂਲੈਂਸ ਬੁਲਾਈ, ਐਂਬੂਲੈਂਸ ਨੇ ਸਾਰਾ ਕੁਛ ਚੈੱਕ ਕੀਤਾ, ਤੇ ਬਾਅਦ ਦੇ ਵਿੱਚ ਉਹਨਾਂ ਨੇ ਜਿਹੜੀ ਮੌਤ ਹੈ ਡਿਕਲੇਅਰ ਕਰਤੀ। ਉਸ ਤੋਂ ਬਾਅਦ ਓਬਵੀਅਸਲੀ ਇਹ ਹੁੰਦਾ ਵੀ ਪਰਿਵਾਰ ਦੇ ਵੱਧ ਰਿਸ਼ਤੇਦਾਰ, ਬਾਕੀ ਦਾ ਪਰਿਵਾਰ ਜਿੱਥੇ ਜ਼ਿਆਦਾ ਰਹਿੰਦਾ, ਤੇ ਉਹਨਾਂ ਨੇ ਮੈਨੂੰ ਕੰਟੈਕਟ ਕੀਤਾ, ਤੇ ਮੈਂ ਜਦੋਂ ਹੀ ਪ੍ਰੋਮਿਸ ਕੀਤਾ, ਮੈਂ ਕਿਹਾ ਵੀ ਦੇਖੋ ਤੁਹਾਡਾ ਪਰਿਵਾਰ ਦਾ ਫੈਸਲਾ ਹੈ, ਤੁਸੀਂ ਇੱਥੇ ਫਿਊਨਰਲ ਕਰਨਾ ਜਾਂ ਇੰਡੀਆ ਲਾਸ਼ ਭੇਜਣੀ ਹੈ, ਅਸੀਂ ਪੇ ਕਰਾਂਗੇ, ਤੁਹਾਡੀ ਹੈਲਪ ਕਰਾਂਗੇ। ਜੇ ਤੁਸੀਂ ਉਹ ਸਟੂਡੈਂਟ ਪਰਿਵਾਰ ਸੀ, ਹੁਣ ਆਪਾਂ ਨੂੰ ਪਤਾ ਹੀ ਹੈ ਵੀ ਸਟੂਡੈਂਟ ਕਿੰਨੇ ਕੁ ਪੈਸੇ ਹੁੰਦੇ ਨੇ, ਅਸੀਂ ਸਦਾ ਉਹਨਾਂ ਦੇ ਨਾਲ ਇਹੋ ਜਿਹੇ ਕੇਸਾਂ ਦੇ ਵਿੱਚ ਜ਼ਰੂਰ ਖੜਦੇ ਹਾਂ। ਪ੍ਰਸ਼ਾਸਨਿਕ ਜਿਹੜੇ ਪ੍ਰਬੰਧ ਨੇ ਉਹ ਮੇਰੇ ਤਾਂ ਆਸਟ੍ਰੇਲੀਆ ਵਾਈਡ ਹੀ ਤਿਆਰ ਹੀ ਹੁੰਦੇ ਨੇ, ਹਾਂਜੀ, ਕਿਉਂਕਿ ਹੁਣ ਤਜਰਬਾ ਇੰਨਾ ਹੋਇਆ, ਅਸੀਂ 85 ਲਾਸ਼ਾਂ ਭਾਰਤ ਭੇਜੀਆਂ ਨੇ, ਤੇ ਕਿਸੇ ਵੀ ਖਿੱਤੇ 'ਚ ਆਪਾਂ ਨੂੰ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ। ਉਹ ਮੈਂ ਜਦੇ ਔਰਗਨਾਈਜ਼ ਕਰਤੀ ਸੀ ਪੇਪਰ ਭਰਾ ਕੇ, ਤੇ ਲਾਸ਼ ਤਾਂ ਪਹਿਲਾਂ ਹੀ ਪਹੁੰਚ ਗਈ ਸੀ, ਬਹੁਤ ਛੇਤੀ ਦੇ ਸਾਡਾ ਕੰਮ ਹੋਇਆ, ਉਹਨਾਂ ਨੇ ਪੋਸਟਮਾਰਟਮ ਨਹੀਂ ਕੀਤਾ, ਦੂਏ ਦਿਨ ਲਾਸ਼ ਹੈ ਜਿਹੜੀ ਰਿਲੀਜ਼ ਕਰਤੀ, ਤੇ ਪਿਛਲੇ ਵੀਕਐਂਡ ਉਹਨਾਂ ਨੇ ਉੱਥੇ ਪਿਹੋਆ ਹਰਿਆਣੇ ਦੇ ਵਿੱਚ ਕੁਰਕਸ਼ੇਤਰ ਜ਼ਿਲ੍ਹੇ ਦੇ ਵਿੱਚ ਉਹਦਾ ਕ੍ਰੀਮੇਸ਼ਨ ਹੋਈ ਹੈ। ਤੇ ਫੰਡ ਕਲੈਕਸ਼ਨ ਤਾਂ ਮੈਂ ਉਸ ਤੋਂ ਬਾਅਦ ਹੀ ਸ਼ੁਰੂ ਕੀਤੀ ਆ ਕਿਉਂਕਿ ਮੈਨੂੰ ਬਹੁਤਾ ਰਸ਼ ਇਹ ਹੁੰਦਾ ਵੀ ਕਾਹਲੀ ਹੁੰਦੀ ਆ ਵੀ ਪਹਿਲਾਂ ਬੋਡੀ ਭੇਜ ਦਿਓ ਵੀ ਫੰਡ ਤਾਂ ਚਲੋ ਆਪਾਂ ਦੇ ਹੀ ਦੇਣੇ ਨੇ। ਮੇਰਾ ਕ੍ਰੈਡਿਟ ਕਾਰਡ ਉਹਨਾਂ ਕੋਲ ਦਿੱਤਾ ਹੀ ਹੁੰਦਾ ਪਹਿਲਾਂ ਹੀ ਹਰ ਫਿਊਨਰਲ ਡਾਇਰੈਕਟਰ ਕੋਲ ਵੀ ਜੋ ਮੈਨੂੰ ਚਾਰਜ ਕਰਦੇ ਮੈਂ ਕਿਤੋਂ ਲਵਾਂ ਨਾ ਲਵਾਂ ਉਹ ਮੇਰੀ ਆਪਦੀ ਹੈ। ਤੇ ਪੈਸੇ ਤਾਂ ਫੰਡ ਤਾਂ ਬਾਅਦ ਦੇ ਵਿੱਚ ਇਕੱਠੇ ਕੀਤੇ ਨੇ ਹੁਣ ਬਿੱਲ ਉਹ ਜਦੋਂ ਫੇਸਬੁੱਕ ਫੰਡ ਦਊਗੀ ਉਹ ਜਦ ਅਸੀਂ ਪੇ ਕਰ ਦੇਣਾ।
ਇਸ ਕੇਸ ਦੇ ਵਿੱਚ ਰਾਜ ਕੌਰ ਦੇ ਕੇਸ ਦੇ ਵਿੱਚ ਮੈਂ ਦੇਖਿਆ ਕਿ ਫੇਸਬੁੱਕ ਦੇ ਉੱਤੇ ਤੁਸੀਂ ਕੋਈ $9,000 ਫੰਡ ਰੇਜ਼ਰ ਦੇ ਰਾਹੀਂ ਇਕੱਠਾ ਕਰ ਚੁੱਕੇ ਹੋ।
ਨਹੀਂ ਅਸੀਂ 8100 ਦੀ ਪਾਈ ਸੀ
ਜੀ
ਉਹਦੀ ਰਿਕੁਐਸਟ ਪਰ ਉਹਦੇ ਵਿੱਚ 8400 ਸਮਥਿੰਗ ਹੈ ਉਹਦੇ ਵਿੱਚੋਂ ਫੇਸਬੁੱਕ ਨੇ 2.5% ਆਪਦਾ ਕੱਟਣਾ ਹੁੰਦਾ ਉਹ ਕੱਟ ਕੇ ਆਪਦਾ ਪਰਸੈਂਟੇਜ ਕੱਟ ਕੇ ਦਿੰਦੀ ਹੈ। ਦੇਖੋ ਅਸੀਂ 20 ਘੰਟੇ ਦੇ ਵਿੱਚ ਇੰਨੇ ਪੈਸੇ ਇਕੱਠੇ ਕਰ ਲੈਣੇ ਇਹ ਬਹੁਤ ਮਾਣ ਵਾਲੀ ਗੱਲ ਆ ਵੀ ਜਿਹੜੀ ਪੰਜਾਬੀ ਕਮਿਊਨਿਟੀ ਆ ਭਾਰਤੀ ਕਮਿਊਨਿਟੀ ਆ ਉਹ ਡੱਟ ਕੇ ਖੜਦੀ ਆ ਇਹਨਾਂ ਕੰਮਾਂ 'ਚ। ਹੁਣ ਇਹ ਤਾਂ ਹੀ ਹੁੰਦਾ ਹੈ ਜਦੋਂ ਅਸੀਂ ਅਕਾਊਂਟੇਬਲ ਹਾਂ। ਅਸੀਂ ਹਰ ਕੇਸ ਆ ਜਿਹੜਾ ਕੋਈ ਵੀ ਆ ਉਹਦੇ ਵਿੱਚ ਸਦਾ ਹੀ ਹਿਸਾਬ ਦੇਣ ਦਾ ਵੀ ਇੰਨੇ ਪੈਸੇ ਇਕੱਠੇ ਹੋਏ ਵੀ ਇੰਨੇ ਲੱਗ ਗਏ ਜਾਂ ਇੰਨੇ ਬਚ ਗਏ ਉਹ ਅਗਲੇ 'ਚ ਕਿਸੇ ਕੇਸ ਦੇ ਵਿੱਚ ਪਾ ਦਿਆਂਗੇ। ਪਰ ਜਦੋਂ ਮੈਂ ਕਲੈਕਸ਼ਨ ਕਰਦਾ ਮੈਂ ਜਿਹੜੀ ਰਿਕੁਐਸਟ ਵੀ ਭੇਜਦਾ ਸਿਰਫ ਆਸਟ੍ਰੇਲੀਅਨ ਭਾਰਤੀਆਂ ਨੂੰ ਜਾਂ ਪੰਜਾਬੀਆਂ ਨੂੰ ਭੇਜਦਾ ਕਿਸੇ ਹੋਰ ਨੂੰ ਨਹੀਂ ਭੇਜਦਾ ਕਿਉਂਕਿ ਇਹ ਆਸਟ੍ਰੇਲੀਆ ਦੇ ਪੰਜਾਬੀਆਂ ਦਾ ਇਹ ਕੰਮ ਹੈ ਉਹਨਾਂ ਨੂੰ ਐਵੇਂ ਸਾਰੇ ਥਾਂ ਨਹੀਂ ਭੇਜਣਾ ਚਾਹੀਦਾ ਸਾਰੀ ਦੁਨੀਆਂ 'ਚ ਵੀ ਜਦੋਂ ਵੀ ਤੁਸੀਂ ਮਾਂ ਬਾਪ ਨੂੰ ਬੁਲਾਉਂਦੇ ਅਸੀਂ ਬਾਰ ਬਾਰ ਅਨਾਊਂਸਮੈਂਟ ਕਰਦੇ ਹਾਂ ਇੰਸ਼ੋਰੈਂਸ ਜ਼ਰੂਰ ਕਰਕੇ ਆਓ ਬਹੁਤ ਲਾਜ਼ਮੀ ਹੈ। ਇੰਸ਼ੋਰੈਂਸ ਉਹਨਾਂ ਕੇਸਾਂ ਨੂੰ ਕਵਰ ਜ਼ਰੂਰ ਕਰਦੀ ਹੈ ਇਮੀਡੀਏਟਲੀ ਜਿਹੜੇ ਕੇਸ ਐਕਸੀਡੈਂਟਲ ਹੋਣ ਕੋਈ ਐਕਸੀਡੈਂਟ ਹੋ ਗਿਆ ਇੱਥੇ ਉਹਨੂੰ ਉਹ ਲਾਜ਼ਮੀ ਕਵਰ ਕਰੂਗੀ ਇੰਸ਼ੋਰੈਂਸ ਚਾਹੇ ਤੁਸੀਂ ਅੱਜ ਹੀ ਕਰਾਈਏ। ਇਹ ਜ਼ਰੂਰ ਸਮਝਣ ਵਾਲੀ ਚੀਜ਼ ਹੈ ਵੀ ਪੇਰੈਂਟਸ ਨੂੰ ਜਲਦਬਾਜ਼ੀ ਕਾਹਲੀ ਦੇ ਵਿੱਚ ਕਦੇ ਨਾ ਮੰਗਾਓ ਜਿੰਨਾ ਚਿਰ ਉਹਨਾਂ ਦੇ ਬਲੱਡ ਸੈਂਪਲ ਉੱਥੇ ਤੁਸੀਂ ਚੈੱਕ ਨਹੀਂ ਕਰਦੇ ਜਾਂ ਕੋਈ ਇਹੋ ਜਿਹੀ ਡਿਜ਼ੀਜ਼ ਹੈ ਤਾਂ ਅਵੋਇਡ ਕੀਤਾ ਜਾਵੇ ਮੈਂ ਤਾਂ ਇਹੀ ਸੁਝਾਅ ਦਊਂਗਾ ਵੀ ਉਹਦੇ ਵਿੱਚ ਫਾਇਦਾ ਹੀ ਹੈ।
ਬਪਾਰਾ ਜੀ ਬਹੁਤ ਸ਼ੁਕਰੀਆ SBS ਨਾਲ ਸਾਂਝ ਪਾਉਣ ਵਾਸਤੇ ਅਤੇ ਨਾਲ ਹੀ ਪੰਜਾਬੀ ਭਾਈਚਾਰੇ ਦੀ ਔਖੀ ਘੜੀ ਦੇ ਵਿੱਚ ਮਦਦ ਕਰਨ ਲਈ ਉਹਨਾਂ ਵੱਲ ਹੱਥ ਵਧਾਉਣ ਵਾਸਤੇ।
ਹਾਂਜੀ ਰਚਿਤਾ ਜੀ ਤੁਹਾਡਾ SBS ਦਾ ਵੀ ਅਤੇ ਤੁਹਾਡੇ ਸਰੋਤਿਆਂ ਦਾ ਅਤੇ ਜਿੰਨੇ ਦਾਨੀ ਸੱਜਣ ਸੀ ਜਿਹੜੇ ਦਿਲ ਦਰਿਆ ਦੇ ਦਾਨੀ ਭਾਰਤੀ ਨੇ ਪੰਜਾਬੀ ਨੇ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਉਹ ਸਦਾ ਹੀ ਖੜਦੇ ਨੇ। ਜਿਵੇਂ ਹੁਣ 3 ਲਾਸ਼ਾਂ ਇੱਕ ਹਫ਼ਤੇ ਦੇ ਵਿੱਚ ਆਪਾਂ ਨੂੰ ਔਰਗਨਾਈਜ਼ ਕਰਨੀਆਂ ਪਈਆਂ ਪਰ ਆਪਣੀ ਕਮਿਊਨਿਟੀ ਹੈ ਜਿਹੜੀ ਡੱਟ ਕੇ ਖੜੀ ਹੈ ਅਤੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ
ਜੀ। ਬਹੁਤ ਸ਼ੁਕਰੀਆ ਦੋਸਤੋ ਇਸ ਇੰਟਰਵਿਊ ਬਾਰੇ ਜੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕਰਨਾ ਚਾਹੋ ਤਾਂ ਪ੍ਰੋਗਰਾਮ ਚੱਲਦੇ ਦੌਰਾਨ 0442-999-6263 'ਤੇ ਸਾਨੂੰ SMS ਭੇਜ ਸਕਦੇ ਹੋ ਜਾਂ ਫਿਰ ਸਾਡੇ ਫੇਸਬੁੱਕ ਪੇਜ 'ਤੇ ਵੀ ਜਾ ਕੇ ਕਮੈਂਟ ਕਰ ਸਕਦੇ ਹੋ। SBS ਪੰਜਾਬੀ ਲਈ ਮੈਂ ਹਾਂ ਰੁਚਿਕਾ ਤਲਵਾਰ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।